हो। सतगुरु महाराज सच्चे पातशाह अजे ये उन्हों पुत्री नूं असीसां दे रहे ने, कहिंदे बेटी तूं घबरा ना, गुरु सदा अंग संग है। सतगुरु सिख की करै प्रतपाल, सेवक को गुर तेरे पिता ने सिखी कमाई है। बेटी गरीब घराने विच पैदा होके सिखी कमा के दिखाई है उसने, गुरु मेहरबान है उसके। इन्हें नूं पिछों उन्हों पता चल गया भी इधर किते सिखां दा इकट्ठ है, सिखां दा गुरु आया होया है, ते मेरे घर वाली तां डोला इधर नूं लैके चलेगी, गुरु नूं मत्था टेकण असीं जांदे आं सखी दरबार ते। उन्हों चढ़ गया गुस्सा, गुस्से दे विच उह आया तां है कि मेरे घर वाली ने गलती कीती है, इहनूं रस्ते च डांटां। जदों आया गुरु साहब जी दे कोल, ज्यों ज्यों हिमाचल दियां पहाड़ियां नूं कोई जांदा है, बर्फानी पहाड़ियां कहिंदियां नूं, उहदे हथ भी ठंडे, उहदे पैर भी ठंडे, उहदा मत्था भी ठंडा, सारा शरीर ठंडा हुंदा जांदा है। ते गुरदाता गुरहिवे घर, गुरु तां बर्फ दा घर है, इन्नी शांति है। जिस वेले पहुंचया नेड़े गुरु हरगोबिंद साहब दे कीते दर्शन, वो सारी तपश खत्म हो गई, गर्मी सब पिछे निकल गई। जिस मिलिया मन होए आनंद, सो सतगुर कही है मन की दुविधा दिन से हर परम प्रभाई। बेबस होके गुरु के चरणों से मत्था टेक दे। गुरु साहब कहन लगे, बेटा ये मेरे सिख की पुत्री है, सिखां दियां पुत्रियां भी गुरु दियां पुत्रियां हैं, तेरा सौरा बड़ा गुरसिख है, पर मैनू पता चलिया तेरा बाप तू थोड़ा सारा खानदान मुसलमान पीर नूं मंदे हो, सखी सरवर नूं, तुहानूं शर्म नहीं आउंदी हिंदू होके मुसलमानां दे रिवाज, मुसलमानां दी जूठियां चीजां खाने हो, उहनां दे पीरां नूं मंदे हो? बेटा गुरसिखी धारण कर, उहदा बच्चे दा इहा जिहा मन प्रेरिया सतगुरां दी इहो जिही किरपा होई, उन्हें सतगुरां दे चरण फड़ के सिखी दा दान मंगया। कहिंदा महाराज भी बाप मेरा जो मर्जी करदा रहे, मैं गुरु का सिख बनना चाहुंदा, मैनू चरनामत दिओ, अपना सिख सजा दिओ। महाराज ने चरनामत दिता, गुरमंत्र दे दिता, ते सिखी च पक्का कर दिता। कहण लगे, बेटी हुण तैनू घबराउण दी लोड़ नहीं, सब कुछ इह करूगा, हुण तूं बस इहदे नाल लगी रहना। पहुंचे घर, हुण कहां माता डीक रही है, पानी बार के पीना हुंदा है, उपर नूं ऐ पानी फेर के ना नूं दे, मैनूं तां पता नहीं लग्या है बीबियां जाणदियां होणगियां कहदे पीदियां होंदियां। इह कहिंदियां धीए भी अज तां पानी पीनियां, कल नूं तेरा लहू पीऊंगी। कई तां सच्चां आईआं जी, ਤੇ ਉਹ ਬੀਬੀ ਉਹ ਕਹਿੰਦੀ ਹੈ, ਕੋਈ ਨੀ ਪਾਣੀ ਪੂਣੀ ਬਾਰ ਲੈ, ਤੂੰ ਮੈਂ ਆ ਗਈ ਹਾਂ, ਤੇਰੀਆਂ ਛਾਲਾਂ ਚੁਕਾਉਣ ਹੋਣ। ਇਹ ਤਾਂ ਜਦੋਂ ਸਿੱਖਿਆ ਇਹ ਦਿੱਤੀ ਜਾਵੇ, ਸੱਸ ਵੀ ਇੱਕ ਮਾਂ ਹੁੰਦੀ ਹੈ, ਮਾਂ ਨੂੰਹ ਨੂੰਹ ਨਹੀਂ ਹੁੰਦੀ, ਧੀ ਹੁੰਦੀ ਹੈ। ਇਹ ਰਿਸ਼ਤਾ ਨਹੀਂ ਜਿੰਨਾ ਚਿਰ ਵੱਜਦਾ ਉਹਨਾਂ ਚਿਰ ਵਿਤਕਰੇ ਰਹਿਣਗੇ। ਆਉਣ ਸਾਹਿਬ ਤਾਂ ਕਹਿਣ ਲੱਗ ਗਿਆ, ਲਓ ਜੀ ਜਦੀ ਇਹ ਦੁਕਾਨੀ ਧੀ ਆਈ ਹੈ ਨਾ, ਸਾਡਾ ਤਾਂ ਘਰ ਦਾ ਬਸ ਹਾਲ ਹੀ ਲਈ ਖਰਾਬ ਹੋ ਗਿਆ ਭੈਣੇ, ਗਵਾਂਢੀਆਂ ਨੂੰ ਬੈਠ ਬੈਠ ਕੇ ਪਹਿਲੇ ਪੰਜ ਸੱਤ ਕੁ ਦਿਨ, ਕਿਉਂਕਿ ਦਾਜ ਦਹੇਜ ਨੂੰਹ ਨੇ ਚੰਗਾ ਲਿਆਉਂਦਾ ਹੁੰਦਾ ਹੈ, ਚਾਰ ਪੰਜ ਕੁ ਦਿਨ ਤਾਂ ਸਾਰੇ ਪਿੰਡ ਚ ਬੁੜੀ ਦੇ ਹਾਜ਼ਰ ਨਹੀਂ ਹੁੰਦੀਆਂ, ਆਹ ਵੀ ਲੈ ਕੇ ਆਈ ਹੈ, ਇਹਨੂੰ ਆਹ ਵੀ ਲੈ ਕੇ ਆਈ ਹੈ। ਬਸ ਫਿਰ ਥੋੜੇ ਚਿਰ ਤੋਂ ਬਾਅਦ ਫਿਰ ਨੂੰਹ ਦੀ ਵੀ ਭਾਸ਼ਾ ਸੁਣ ਲਓ ਤੇ ਸੱਸ ਦੀ ਵੀ ਸੁਣ ਲਓ। ਇਹ ਬਹੁਤ ਆਪਣੇ ਸਮਾਜ ਦੇ ਵਿੱਚ ਗਲਤ ਰਿਵਾਜ਼ ਸ਼ੁਰੂ ਹੋਇਆ, ਗੁਰਸਿੱਖਾਂ ਨੂੰ ਐਸਾ ਨਹੀਂ ਚਾਹੀਦਾ। ਹੁਣ ਗਾਹਾਂ ਲੜਕੇ ਦੀ ਮਾਂ ਡੀਕਦੀ ਹੈ ਪਾਣੀ ਵਾਰ ਕੇ ਪੀਣਾ ਨੂੰਹ ਦੇ ਉੱਤੇ ਨੂੰ, ਚਲੋ ਰਸਮ ਕੀਤੀ, ਪਿਤਾ ਵੀ ਆ ਗਿਆ, ਸ਼ਰੀਕਾ ਕਬੀਲਾ ਭਾਈ ਪਹਿਲਾਂ ਸਖੀ ਸਰਬਰ ਦੇ ਲੈ ਚਲੋ, ਪੀਰ ਜੀ ਦੇ ਮੱਥਾ ਟਿਕਾ ਲਓ, ਆਸ਼ੀਰਵਾਦ ਦਵਾ ਲਈ ਲੈ ਗਏ। ਬੀਬੀ ਨੇ ਕੀ ਬੋਲਣਾ ਸੀ, ਉਹ ਭਾਈ ਮੂਹਰੇ ਆ ਸਾਧੂ, ਉਹ ਕਹਿੰਦਾ ਕੀ ਕਰਨ ਲੱਗੇ, ਉਹ ਕਹਿੰਦੇ ਟੀਕੇ ਟੇਕ ਜੀ ਮੱਥਾ ਟੇਕ ਪੀਰ ਨੂੰ, ਕਹਿੰਦਾ ਮੈਨੂੰ ਤਾਂ ਜਿਉਂਦਾ ਜਾਗਦਾ ਪੀਰ ਮਿਲ ਗਿਆ, ਮੈਂ ਹੁਣ ਇਹ ਪੀਰ ਨੂੰ ਮੱਥਾ ਨਹੀਂ ਟੇਕਣ ਵਾਲਾ, ਲੱਤ ਮਾਰੀ ਉਹਦੇ ਜਾ ਕੇ ਐਟਾ ਨੂੰ ਮੱਥਾ ਟੇਕਣ ਗਿਆ। باپ کہنا وہ تیری مت چ فرق پی گیا، وہ پیر دے لت ماری کہنا حالے تا لتے ماری ہے کہ میں تا دینا ہے اجے تا لتے ماری ہے بت پوج پوج ہندو موئے ترک موئے سر نہ آئی وہ لے جا رہے ہو گڈ تیری گت تو ہو نہ پائی کبیر پاتر پوج ہے مول ہے من ہٹ پیر جائے دیکھا دیکھی سوانگ تر پھولے پٹکا کھائے کبیر پہن پرمیشر کیا پوجا سب سنسار اس پر واسطے جو ڈوبے کالی تار تو کہنے منج تار وچ ڈوبے وہ کہنے جی یہ دماغ مل گیا پیر دی کروپی ہوگی لے جاؤ یہ نہیں منگا ہے لے جاؤ یہ تو پیر دی کروپی ہوگی سمادا نو منع والے جڑے نے وہ اس طرح دیا زیادہ پرواہ پاؤنڈے ہوں یہ جی تھوڑا یہ منڈا نہیں بچتا ہوں لت مارتی نا انہیں بھی لت ٹوٹ جانی ہے وہ کہہ رہا لت ٹوٹو تو جی پیر چڈو تھا پیر بھی چڈنا ہوں میں اتنے آکل کی پتری نا بھی جنہ چر یہ پیر خانہ نہیں سارے گھر تو ٹائم کہ انہیں دکھی کری جانا اپنا بھی اس طرح کر بھی یہ کم نبیڑتا اج میں رات جو چکیا کہیں گلارا رات میں پیر دیا اٹا کلار پہ کلیا کری دن چڑھ دن دیکھا پیر صاحب کھلیا پیا وہ جب آ کے دیکھا کہ کرے کہ جی وہ تھوڑے وہ کرتوت ہے جا کے پوچھا کہ سادھو سادا کہنے گیا کی کرے کہ جی اٹان پٹھے جی پکیا نکی ہے یہ مینو زہر پیر مل گیا کہنا بھی بچیا تیرے ہوں میرے لگتی نہیں نبھی بیبی بڑی خوش ہے بھی جہاں کچھ ہوں پتی دیو کر رہے میں تو جی نال ہی رہنا میں تو جیتے میرے تو ماں نے کہا جی میں پریشان مڑ کے رہنا جی تم جاؤ ایک کہوں گا چکلا میرے تو چکنی بہن گئے بھی ہے وہ دنیا کٹیا کر کے پھر بنا دیا کر سما تو راتوں کا آ جا کرے گھر والے کو کہنا بھی یہ پا مکا دیے پکے طور سے تم میرے نال چلو یہ کرنا کہنا میں پٹوں تو خوہ چیٹی چل رہا ہوں خوہ چڈن تو ڈر رات رات پیر صاحب پتال چ پہنچا تے تڑکے پیر نہ لبے کتنے آئے نہ اس لبے کوئی تو پھر انہیں کہا پتا جی یہ پیران چ کچھ نہیں ہے گرو نانک جہار روپ دے اندر پیر شیما وہ دل پنجن گر سورما پنج پیالے پنج پیر سٹھم پیر بیٹھا گر پاری ارجن کایا پلٹ کی مورت ہر گرو دسوائے یہ ستگرو مہاراج کے چرنوں چ گئے یہ پاتشاہ پیر خانے والا تو مکاتا کام لڑائی لڑی تو بہت ہوئی بھی ہوں تھی کرپا کہنے سکھا فکر نہ کر کوئی پیر فقیر گرو کا سکھ جی کا جڑا رحت مان ایکٹان چ کچھ نہیں مہاراج صاحب نے بھر دتا سی اس دن ان پتری نو وہ گل رہ گئی سی پیچھے جدو انہیں سکھی دھار کر لی مہاراج نے پھر دونوں نو اسیس بخشی کہنے بیٹا تہاڈے گھر ایک پتر پیدا ہوئے گا وہ نام رکھنا روپ چند چندرما ورگا روپ ہوئے گا اس کا مہاراج کہنے مہاراج کہن لگے تیرے پتا نے سکھی دھارن کر کے اپنا خاندان کر دیتا تیرے پیکے کر تو پہلے ترے ہوئے سی کیونکہ تیرا پتا سکھ ہے ہوں تو چلی سہرے کر تیرا پتی سکھ ہو گیا مہاراج کہ میں برد نہ تیرا پت بھی سکھ ہوگا تیرے پوترے بھی سکھ ہوں گے تیرے خاندان چ لمے دور تک تیری خاندان سکھی رہے گی مہاراج یہ برد مہاراج سما پا کے بیٹے نے جنم لیا نام رکھا روپ چند جی دے نام تے بھائی روپا وسیا ہوا ہے روپ چند تے جس ویلے بڑا ہویا پتا دے نال کام دا ہاتھ بٹاؤن لگا روپ چند تے بھائی سادھو لکڑا کٹ رہے ہیں جنگل وچ گرمی دی رت کنا پانی دا بھر کے رکھا ہوا پرانے سمے دے وچ طریقہ سی بھی کس طریقے دے نال کئی تا ریتا چھڑکے وہ رکھتے پانی دا گھڑا کئی کلی پا کے کئی طرح دے سادھن سی سورا پا کے رکھنا پانی ٹھنڈا ہوں فرج نالوں بھی زیادہ ودیا ہوں فرج والا تو کئی بیماریاں بھی پیدا کر دینا تو وہ جڑا گھڑے دا پانی ہے وہ کئی گن ہوں ਤੁਸੀਂ ਜਾ ਕੇ ਫਰਿੱਜ ਨਾਲ ਬੰਦ ਕਰਦੇ ਹੋ ਬੀਬੀ, ਕਿਤੇ ਉਹ ਆਪਣਾ ਹੁਣ ਨੀ ਕੰਮ ਚੱਲਣਾ, ਹੁਣ ਤਾਂ ਫਰਿੱਜ ਵਾਲਾ ਹੀ ਚੱਲੂਗਾ, ਉਹ ਜਣੀ ਪੁਰਾਣੇ ਸਮੇਂ ਦੀ ਗੱਲ ਹੈ। ਤੇ ਜਿਸ ਵੇਲੇ ਪਾਣੀ ਠੰਡਾ ਹੋਇਆ, ਹਵਾ ਜਿਉਂ ਜਿਉਂ ਚੱਲਦੀ ਭਾਵੇਂ ਉੱਪਰ ਪਾਣੀ ਐਨ ਪੂਰਾ ਠੰਡਾ ਹੋਇਆ ਹੈ, ਪੁੱਤਰ ਕਹਿੰਦਾ ਪਿਤਾ ਜੀ ਪਿਆਸ ਲੱਗੀ ਹੈ। ਕਹਿੰਦਾ ਬੇਟਾ ਥੋੜਾ ਜਿਹਾ ਹੋਰ ਕੰਮ ਕਰ ਲਈਏ। ਕੰਮ ਕਰਨ ਵਾਲੇ ਨੂੰ ਲਾਹਾ ਹੁੰਦਾ, ਗੋਡੀ ਕਰਨ ਵਾਲਾ, ਵਾਢੀ ਕਰਨ ਵਾਲਾ, ਕਹਿੰਦਾ ਇੰਨਾ ਹੋਰ ਕਰ ਲਈਏ, ਫਿਰ ਉਦੋਂ ਬਾਅਦ ਬਹਿ ਜਾਂਦੇ ਹਾਂ, ਆਪਣਾ ਦਮ ਵੀ ਲੈ ਲਾਂਗੇ, ਆਪਾਂ ਪਾਣੀ ਵੀ ਪੀ ਲਾਂਗੇ। ਜਿਵੇਂ ਜਿਵੇਂ ਕੰਮ ਕਰਦੇ ਗਏ ਪਿਆਸ ਹੋਰ ਤੇਜ਼ ਹੁੰਦੀ ਗਈ, ਤੇ ਉਹ ਪੁੱਤ ਦੋਨੇ ਬਹੁਤ ਪਿਆਸ ਲੱਗੀ ਹੈ। ਪਰ ਜਿਸ ਵੇਲੇ ਪਾਣੀ ਪੀਣ ਵਾਸਤੇ ਪਾਣੀ ਦੇ ਪਾਤਰ ਕੋਲ ਆਏ, ਘੜੇ ਦਾ ਚੱਪਣ ਚੁੱਕਿਆ, ਠੰਡਾ ਤੇ ਨਿਰਮਲ ਜਲ ਦੇਖ ਕੇ ਗੁਰੂ ਯਾਦ ਆ ਗਿਆ। ਬੇਟਾ ਰੂਪ ਚੰਦ, ਹਾਂ ਪਿਤਾ, ਇਹ ਪਾਣੀ ਤਾਂ ਗੁਰੂ ਦੇ ਪੀਣ ਯੋਗ ਹੈ। ਰੂਪ ਚੰਦ ਕਹਿਣ ਲੱਗੇ, ਹਾਂ ਪਿਤਾ ਜੀ, ਜੇ ਪਾਣੀ ਗੁਰੂ ਪੀਵੇ ਆਪਣੀ ਕਮਾਈ ਸਕਦੀ ਹੈ। ਕਹਿੰਦਾ ਫਿਰ ਢੱਕਣ ਧਰ ਦਿਆ, ਪਾਣੀ ਨਹੀਂ ਪੀਣਾ, ਪਿਆਸ ਲੱਗੀ ਹੋਈ ਹੈ, ਪਾਣੀ ਨਹੀਂ ਪੀਣਾ। ਪਾਣੀ ਪੀਣਾ ਤਾਂ ਪਹਿਲਾਂ ਗੁਰੂ ਨੂੰ ਪਿਆ ਕੇ ਫੇਰ ਪੀਣਾ। ਹੁਣ ਇੱਕ ਪਿਆਸ ਤਾਂ ਲੱਗੀ ਸੀ ਜਿਸਮਾਨੀ ਪਿਆਸ, ਇੱਕ ਪਿਆਸ ਲੱਗੀ ਮਾਨਸਿਕ ਪਿਆਸ, ਦਰਸ ਤੇਰੇ ਦੀ ਪਿਆਸ ਮਨ ਲੱਗੀ, ਦਰਸ਼ਨਾਂ ਦੀ ਪਿਆਸ ਲੱਗੀ। ਉਡੀਕ ਰਹੇ ਨੇ ਉਹ ਘੜੀਆਂ ਕਦੋਂ ਆਉਣ ਜਦੋਂ ਗੁਰੂ ਤੇਰਾ ਦਰਸ਼ਨ ਹੋਵੇ। ਧੰਨ ਸੋ ਵੇਲਾ ਘੜੀ ਧੰਨ, ਧੰਨ ਮੂਰਤ ਪਰਸ਼ਾਦ। ਉਧਰ ਇਤਫਾਕ ਆ, ਗੁਰੂ ਸਾਹਿਬ ਫਿਰ ਉੱਥੇ ਸਾਈਂ ਦਾਸ ਦੇ ਭਾਈ ਕੀ ਟੋਲੀ ਆਏ ਹੋਏ ਸੀ। 30 ਮੀਲ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਅੰਤਰਯਾਮਤਾ ਨਾਲ ਦੇਖਿਆ ਵੀ ਪਿਓ ਪੁੱਤ ਪਾਣੀ ਦੇ ਪਿਆਸੇ ਮਰ ਚੱਲੇ, ਹੁਣ ਤਾਂ ਦਮ ਸਿੱਕਣਾ ਪੈਣ ਵਾਲੀਆਂ ਹੋ ਗਈਆਂ, ਪਿਆਸ ਬਹੁਤੀ ਸੀ ਲੱਗੀ, ਗਰਮੀ ਪੈ ਰਹੀ ਸੀ। ਤੇ ਆਖਰ ਬੇਹੋਸ਼ੀ ਤੱਕ ਗੱਲ ਚਲੀ ਗਈ ਤੇ ਪੁੱਤਰ ਬੇਹੋਸ਼ ਹੋ ਗਿਆ। ਬਾਪ ਉਹਦੇ ਮੂੰਹ ਵਿੱਚ ਪਾਣੀ ਦੀਆਂ ਬੂੰਦਾਂ ਨਹੀਂ ਪਾ ਰਿਹਾ, ਕਹਿੰਦਾ ਸੰਕਲਪ ਕਰਤਾ ਵੀ ਪਹਿਲਾਂ ਗੁਰੂ ਨੂੰ ਪਿਆਉਣਾ, ਫਿਰ ਪਾਣੀ ਪੀਣਾ। ਪਤਾ ਹੈ ਵੀ ਪੁੱਤਰ ਮਰ ਚੱਲਿਆ, ਸਿਦਕ ਨਿਭਾਉਣਾ ਬੜਾ ਔਖਾ, ਬਹੁਤ ਔਖਾ, ਸਿਰ ਤੋਂ ਭਰੇ ਹੈ ਪ੍ਰੇਮ ਦਾ ਡੇਰਾ ਜਿਹੜਾ ਉਹ ਭਰੇ ਨਹੀਂ ਹੈ। ਜੋ ਤੋਂ ਪ੍ਰੇਮ ਖੇਲਣ ਕਾ ਚਾਹੋ, ਸਿਰ ਤਰਤਰੀ ਗਲੀ। ਜਦੋਂ ਗੁਰੂ ਸਾਹਿਬ ਨੇ ਦੇਖਿਆ ਵੀ ਸਿੱਖ ਤਾਂ ਮੇਰੇ ਮਰਨ ਦੇ ਕਿਨਾਰੇ ਪਹੁੰਚ ਗਏ, ਲੈ ਕੇ ਘੋੜਾ ਮਹਾਰਾਜ ਸਾਹਿਬ ਜੀ ਨੇ ਇੱਕ ਵੀ ਸਿੱਖ ਨੂੰ ਨਹੀਂ ਕਿਹਾ, ਕਹਿੰਦੇ ਤੁਸੀਂ ਆ ਜਾਓ, ਮੈਂ ਹੁਣ ਰੁਕ ਨਹੀਂ ਸਕਦਾ। ਗੁਰੂ ਸਾਹਿਬ ਇਕੱਲੇ ਚਲੇ, 30 ਮੀਲ ਦਾ ਪੈਂਡਾ ਕਰਕੇ ਉੱਥੇ ਪਹੁੰਚੇ। ਜਦੋਂ ਆ ਕੇ ਦੇਖਿਆ ਦੋਨੇ ਗੁਰਸਿੱਖ ਬੇਹੋਸ਼ ਹੋਏ, ਧਰਤੀ ਤੇ ਡਿੱਗੇ ਪਏ, ਹੋਸ਼ ਨਹੀਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਜਲਦੀ ਉੱਥੇ ਪਹੁੰਚੇ, ਘੋੜੇ ਤੇ ਸਵਾਰ ਹੋ ਕੇ ਆਪ ਚੱਲ ਕੇ ਗੁਰੂ ਆ ਗਏ। ਕੌਣ ਲੈ ਕੇ? ਸਿੱਖ ਦਾ ਪ੍ਰੇਮ ਲੈ ਕੇ। ਸਤਿਗੁਰੂ ਮਹਾਰਾਜ ਨੇ ਉਹਨਾਂ ਡਿੱਗਿਆਂ ਨੂੰ ਚੁੱਕਿਆ, ਆਪਣੇ ਗੋਡਿਆਂ ਤੇ, ਆਪਣੇ ਪੁੱਤਰਾਂ ਦੀ ਤਰ੍ਹਾਂ ਜਿਵੇਂ ਆਪਣੇ ਪੁੱਤਰਾਂ ਨੂੰ ਬੁੱਕਲ ਚ ਬਿਠਾਉਂਦੇ ਸੀ, ਤੇ ਸਤਿਗੁਰੂ ਮਹਾਰਾਜ ਨੇ ਆਪਣੀ ਸ਼ਕਤੀ ਦੇ ਨਾਲ ਉਹਨਾਂ ਨੂੰ ਚੇਤਨਾ ਦਿੱਤੀ। ਜਦੋਂ ਮੂੰਹ ਦੇ ਵਿੱਚ ਪਾਣੀ ਪਾਉਣ ਲੱਗੇ, ਚੇਤਨਾ ਆ ਗਈ, ਮਹਾਰਾਜ ਦੇ ਚਰਨ ਫੜ ਲੈ, ਕਹਿੰਦੇ ਸਤਿਗੁਰੂ ਇਹ ਨਿਯਮ ਨਾ ਤੜਾਓ, ਪਹਿਲਾਂ ਪਾਣੀ ਤੁਸੀਂ ਛਕੋ, ਜਲ ਪੀ ਸਕੇ। ਸਿੱਖ ਦਾ ਸਿਦਕ ਰੱਖਣ ਵਾਸਤੇ ਗੁਰੂ ਪਹੁੰਚਿਆ ਹੋਇਆ, ਗੁਰੂ ਕਹਿੰਦੇ ਮਹਾਰਾਜ ਨੇ ਉਹਨਾਂ ਦਾ ਮਨ ਰੱਖਣ ਵਾਸਤੇ ਜਲ ਛਕਿਆ, ਆਪਣਾ ਸੀਤ ਪ੍ਰਸ਼ਾਦ ਉਹਨਾਂ ਦੋਨਾਂ ਨੂੰ ਦਿੱਤਾ, ਪਿਓ ਪੁੱਤਰਾਂ ਨੂੰ। ਮਹਾਰਾਜ ਨੇ ਫਿਰ ਵਰ ਦਿੱਤਾ, ਕਹਿਣ ਲੱਗੇ ਗੁਰਸਿੱਖੋ ਹੁਣ ਤੁਸੀਂ ਲੰਗਰ ਚਲਾਓ, ਤੁਹਾਡੇ ਲੰਗਰ ਦੇ ਵਿੱਚ ਅੰਨ ਦੀ ਤੋੜ ਨਹੀਂ ਕਦੇ ਆਏਗੀ, ਤੇ ਤੁਹਾਡੇ ਲੰਗਰ ਦੇ ਵਿੱਚ ਦੁਨੀਆਂ ਦੇ ਸੁੱਕੀਆਂ ਲੱਕੜਾਂ ਜਲਦੀਆਂ ਤੇ ਤੁਹਾਡੇ ਗਿੱਲੀਆਂ ਵੀ ਜਾਣਗੀਆਂ। ਇਹ ਵਰ ਦੇ ਦਿੱਤਾ। ਮਲੇਰਕੋਟਲੇ ਕੋਲ ਭਾਈ ਕੀਆਂ ਬਾਗੜੀਆਂ, ਉਸੇ ਖਾਨਦਾਨ ਦੇ ਜਿੱਥੇ ਇਹ ਪ੍ਰਥਾ ਚੱਲੀ ਆ ਰਹੀ ਹੈ ਹੁਣ ਤੱਕ, ਸੰਤ ਗਿਆਨੀ ਕਰਤਾਰ ਸਿੰਘ ਜੀ ਗਏ ਸੀ, ਉਹ ਕਹਿੰਦੇ ਮੈਂ ਆਪਣੇ ਅੱਖੀ ਸੁੱਕੀਆਂ ਲੱਕੜਾਂ ਨੇ ਗਿੱਲੀਆਂ ਜਲਦੀਆਂ ਵੇਖੀਆਂ ਨਜ਼ਰ ਦੇ ਵਿੱਚ। ਮਹਾਰਾਜ ਸਾਹਿਬ ਨੇ ਮਿੰਬਰ ਦਿੱਤੇ, ਪਰ ਦਰਸ਼ਨਾਂ ਦੀ ਪਿਆਸ ਦੂਸਰੀ ਪਿਆਸ ਨਾਲੋਂ ਜ਼ਿਆਦਾ ਲੱਗੀ ਸੀ। ਧੰਨ ਸੋ ਵੇਲਾ ਜਿੱਤ ਦਰਸ਼ਨ ਕਰਨਾ ਹੋਂਦ ਨਿਹਾਰੀ ਸਾਹਿਬ, ਧੰਨ ਸੋ ਵੇਲਾ ਜੀ ਦਰਸ਼ਨ ਦਰਸ਼ਨ ਕਰਨਾ ਹੋਂਦ ਲਿਹਾਰੀ ਸਤਿਗੁਰ ਚਰਨਾ। ਆਓ ਕੱਲ ਦਾ ਦਿਨ ਹੋਰ ਇੱਕ ਆਪਣੇ ਕੋਲ ਹੈ, ਸਮੇਂ ਸਿਰ ਪਹੁੰਚ ਕੇ ਸਾਧ ਸੰਗਤ ਲਾਭ ਪ੍ਰਾਪਤ ਕਰਨਾ, ਜਿਹੜੇ ਗੁਰਮੁਖ ਹੁਣ ਤੱਕ ਨਹੀਂ ਬੋਲ ਸਕੇ। ਜਿੰਨੀ ਤੁਝ ਨੂੰ ਧੰਨ ਕਹਿਆ ਤਿੰਨ ਜਮ ਨੇੜ ਨਾ ਪਾਇਆ, ਗੁਰਸਤਰੀ ਸਾਰੀਆਂ ਸੰਗਤਾਂ ਨੇ ਬੋਲੀ ਧੰਨ ਹੈ ਵਾਹਿਗੁਰੂ, ਧੰਨ ਹੈ ਗੁਰੂ ਨਾਨਕ ਸਾਹਿਬ। Thank you.
Thank you.